ਕਦੇ ਕੋਈ ਜਮ੍ਹਾਂ ਨਹੀਂ ਕਰਦਾ, ਤੂੰ ਜਮ੍ਹਾਂ ਕਰ ਲੈ। ਦੁਨੀਆ ਦੀ ਦੌਲਤ ਨੂੰ ਲੁਕਾਉਣਾ ਇੰਨਾ ਰਾਜ ਹੁੰਦਾ, ਉਹਨੂੰ ਰੋਕ ਕੇ ਦੂਜਿਆਂ ਨੂੰ ਭੁੱਖੇ ਮਾਰਦਾ ਵੀ ਮਹਿੰਗਾ ਕਰਕੇ ਵੇਚਾਂਗੇ। ਪਸ਼ੂਆਂ 'ਚ ਤਾਂ ਇਹ ਆਦਤਾਂ ਨਹੀਂ ਹੈ, ਉਹ ਤਾਂ ਆਪਣਾ ਖਾਂਦੇ ਨੇ ਤੁਰ ਜਾਂਦੇ। ਉਹਨਾਂ ਨੂੰ ਤਾਂ ਸੰਤਾਂ ਨੇ ਦੇਖ ਕੇ ਐਪਰੀਸ਼ੀਏਟ ਕਰਿਆ, ਉਹਨਾਂ ਨੂੰ ਐਪਰੀਸ਼ੀਏਟ ਕਰਿਆ ਆਪਣੇ ਨਾਲ ਮਿਲਾ ਕੇ। ਬਿਹਾਰੀ ਬਿਹਾਰ ਜਾਂਦੇ ਹਾਂ, ਤੁਹਾਡੇ ਜਾਂ ਸਾਡੇ ਵਾਲੀ ਲਾਲਸਾ ਨਹੀਂ ਹੈ ਜੋੜਨ ਦੀ, ਤੁਸੀਂ ਫ੍ਰੀ ਹੋ, ਲੇਕਿਨ ਤੁਹਾਨੂੰ ਪਰਮੇਸ਼ਰ ਫੇਰ ਦਿੰਦਾ। ਅੱਜ ਖਾ ਕੇ ਗਏ ਹੋ, ਕੱਲ੍ਹ ਨੂੰ ਪਤਾ ਨਹੀਂ ਕਿੱਥੇ ਤੁਹਾਡਾ ਰਿਸ਼ਕ ਪਿਆ ਹੋਣਾ, ਕਿਉਂਕਿ ਉਹ ਰਾਜ਼ਕ ਹੈ। ਅਤੇ ਬਿਹਾਰ ਜਾਂਦੇ ਹਾਂ ਤੁਹਾਡੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਪੰਛੀ ਨੂੰ ਸਮਝ ਆਇਆ ਵੀ ਮੈਂ ਤਾਂ ਇੱਥੋਂ ਮੇਰੇ ਨਾਲ ਮੇਰੇ ਕੁਛ ਨਹੀਂ ਜਾਣਾ, ਮਨੁੱਖ ਨੂੰ ਸਮਝ ਨਹੀਂ ਹੈ। ਫਿਰ ਕਹਿੰਦੇ ਇਹ ਪਸ਼ੂ ਹੋਇਆ ਕਿ ਮਨੁੱਖ ਹੋਇਆ, ਸਵਾਲ ਕਰਦੇ ਹਾਂ ਮਹਾਰਾਜ, ਆਪੇ ਕਹਿੰਦੇ ਫੈਸਲਾ ਕਰੋ। ਇਹ ਮਨੁੱਖ ਤਾਂ ਹੈ ਜੇ ਨਾਮ ਦੀ ਗੱਲ ਸਮਝੇ, ਨਹੀਂ ਤਾਂ ਪਸ਼ੂਆਂ ਤੋਂ ਵੀ ਵੱਧ ਕਰ ਰਿਹਾ। ਪਸ਼ੂ ਕਿਸੇ ਦਾ ਨੁਕਸਾਨ ਤਾਂ ਨਹੀਂ ਕਰਦੇ, ਇਹ ਆਪਣੀ ਜਾਤ ਨੂੰ ਮਾਰਨ ਨੂੰ ਤੁਲਿਆ ਹੋਇਆ। ਮਨੁੱਖ ਦੀ ਇੱਕੋ ਹੀ ਜਾਤ ਹੈ, ਮਾਨਸ ਕੀ ਜਾਤ ਸਭਾ ਏਕ ਹੈ ਪਹਿਚਾਨ, ਵੰਡ ਲਿਆ ਇਹਨੇ ਆਪਣੇ ਆਪ ਨੂੰ। ਆ ਕਬੂਤਰ ਕਦੇ ਨਹੀਂ ਵੰਡਦੇ ਵੀ ਅਸੀਂ ਚੰਡੀਗੜ੍ਹ ਦੇ ਹਾਂ, ਅਸੀਂ ਮੋਹਾਲੀ ਦੇ ਹਾਂ, ਇਹ ਇੱਕੋ ਹੀ ਜਾਤ ਕਰਦੇ ਨੇ। ਮਨੁੱਖ ਮੰਨਦਾ ਵੀ ਮੈਂ ਪੰਜਾਬ ਦਾ ਜੀ, ਆ ਪਾਕਿਸਤਾਨ ਦਾ ਜੀ,
ਅਫਗਾਨਿਸਤਾਨ ਦਾ ਜੀ, ਆ ਇੰਗਲੈਂਡ ਦਾ ਜੀ, ਆ ਅਮਰੀਕਾ ਦਾ। ਫਿਰ ਉਦੋਂ ਵੀ ਗਾਹ ਮੰਨ ਲੈਂਦੇ ਨੇ ਵੀ ਮੈਂ ਸਿੱਖਾਂ ਜੀ, ਆ ਮੁਸਲਮਾਨ, ਈਸਾਈ। ਮਹਾਰਾਜ ਕਹੀ ਜਾਂਦੇ ਨੇ ਤੁਸੀਂ ਐਂ ਕਿਉਂ ਸਮਝਦੇ ਹੋ, ਮਾਨਸ ਕੀ ਜਾਤ ਸਭਾ ਇੱਕ ਉਹ ਪਹਿਚਾਣ। ਦਸ਼ਮੇਸ਼ ਪਿਤਾ ਹੋਕਾ ਦੇ ਜਾਂਦੇ ਨੇ ਇੱਕ ਐਸਾ, ਇਹ ਦੋ ਕਿਉਂ ਬਣਾਉਂਦੇ ਹੋ? ਕਹਿੰਦੇ ਆਏ ਨਾ ਗੱਲਾਂ 'ਚ, ਪੰਛੀ ਭਾਈ ਤੇਰੇ ਨਾਲ ਚੰਗੇ ਨੇ, ਮਾੜੇ ਨਹੀਂ ਹੈ, ਉਹਨਾਂ ਨੂੰ ਭਰੋਸਾ ਰਹਿੰਦਾ ਰੋਜ਼ ਦਾ, ਤੇਰੇ ਤੇਰੇ ਮਨ 'ਚ ਭਰੋਸਾ ਨਹੀਂ। ਸੋ ਇਸ ਤਰ੍ਹਾਂ ਮਨੁੱਖ ਨੂੰ ਇਹ ਸੋਝੀ ਨਹੀਂ ਆਉਂਦੀ ਵੀ ਮੈਂ ਸੰਸਾਰ ਦੇ ਅੰਦਰ ਕੀ ਕਰਨਾ ਹੈ। ਵਾਰ ਵਾਰ ਬਾਣੀ ਸਮਝਾਉਂਦੀ ਹੈ ਇਹ ਪ੍ਰੇਮੀਆਂ, ਗੁਰਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ। ਕਹਿੰਦਾ ਇਹ ਤਾਂ ਮੇਰੇ ਯਾਦ ਹੈ ਜੀ, ਮੈਂ ਬੜੀ ਵਾਰੀ ਸੁਣਿਆ। ਕਹਿੰਦੇ ਯਾਦ ਅੰਦਰ ਵੀ ਗਿਆ ਹੈ, ਉਤਲੇ ਉਤਲੇ ਹਿੱਸੇ 'ਚ ਯਾਦ ਹੈ। ਕਹਿੰਦੇ ਜਦ ਤੁਸੀਂ ਪੜ੍ਹ ਜਾਓ ਫਿਰ ਸਾਡੇ ਯਾਦ ਆ ਜਾਂਦੀ, ਧਾਰਨਾ ਵੀ ਸਾਡੇ ਯਾਦ ਆ ਜਾਂਦੀ ਹੈ, ਜੋ ਇਹ ਪੜ੍ਹੀ ਜਾਂਦੀ ਹੈ ਜਿਹੜੀ ਦੇਹੀ ਨੂੰ।
ਸਭ ਤੋਂ ਨੀਅਰੈਸਟ ਜਿਹੜਾ ਸਾਡੇ ਅਪਰ ਸਫੀਅਰ ਹੈ ਉਹਦਾ ਨਾਮ ਨਰਕ ਲੋਕ ਹੈ। ਇੱਥੇ ਪੁੰਨ ਦਾਨ ਕਰਨ ਵਾਲੇ ਬੰਦੇ ਉੱਥੇ ਚਲੇ ਜਾਇਆ ਕਰਦੇ, ਉਹਨੂੰ 100 ਗੁਣਾ ਇੱਥੇ ਦੇ ਬਾਦਸ਼ਾਹ ਨਾਲੋਂ ਜ਼ਿਆਦਾ ਸੁੱਖ ਹੈ। ਬਾਦਸ਼ਾਹ ਉਹ ਜਿਹੜਾ ਸਾਰੀ ਦੁਨੀਆਂ ਦਾ ਅਤੇ ਜਿਹਨੂੰ ਸਾਰੀ ਰਿਆਇਆ ਰੱਬ ਕਰਕੇ ਮੰਨਦੇ, ਜਿਹਦੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ, ਜਿਹਦੇ ਰਾਜ ਦੇ ਅੰਦਰ ਕਦੇ ਮੌਸਮ ਗਲਤ ਨਹੀਂ ਹੁੰਦਾ, ਬਿਮਾਰ ਨਹੀਂ ਹੁੰਦਾ, ਬੁੜਾ ਨਹੀਂ ਹੁੰਦਾ, ਸਾਰੇ ਹੀ ਵਫ਼ਾਦਾਰ ਹੀ ਵਫ਼ਾਦਾਰ ਮਿਲਦੇ ਹੈ, ਕੋਈ ਵੀ ਉਹਦੀ ਵਿਰੋਧਤਾ ਕਰਨ ਵਾਲਾ ਨਹੀਂ, ਉਹਨੂੰ ਇੱਕ ਯੂਨਿਟ ਸੁੱਖ ਦੀ ਕਹਿੰਦੇ। ਇਹਦੇ ਨਾਲੋਂ 100 ਗੁਣਾ ਸੁੱਖ ਦੇ ਬਨਰਵ ਲੋਕ, ਬਨਰਵ ਲੋਕ ਤੋਂ 100 ਗੁਣਾ ਜਾਏ ਸੁਣ ਦੇਵ ਬਨਰਵ ਲੋਕ, ਯਾਨੀ 10,000 ਗੁਣਾ ਇੱਥੇ ਨਾਲ, ਉਹਦੇ ਨਾਲੋਂ 100 ਗੁਣਾ ਪਿੱਤਰ ਲੋਕ 'ਚ ਜ਼ਿਆਦੇ ਹੈ, 10 ਲੱਖ ਗੁਣਾ ਇੱਥੇ ਨਾਲੋਂ, ਉਹਦੇ ਨਾਲੋਂ 100 ਗੁਣਾ ਜਾਏ ਸੁੱਖ ਸਵਰਗ ਲੋਕ 'ਚ, 10 ਕਰੋੜ ਗੁਣਾ ਸੁੱਖ ਸਵਰਗ ਦੇ ਦੇਵਤੇ ਨੇ, ਅਤੇ ਉਹਦੇ ਨਾਲੋਂ 100 ਗੁਣਾ ਸੁੱਖ ਇੰਦਰ ਲੋਕ 'ਚ ਹੈ। ਜਿਹੜੇ ਇੰਦਰ ਲੋਕ 'ਚ ਰਹਿੰਦੇ ਨੇ ਸਾਡੇ ਨਾਲੋਂ ਉਹ 10 ਅਰਬ ਗੁਣਾ ਜ਼ਿਆਦਾ ਸੁਖੀ, ਪਰ ਫਿਰ ਵੀ ਭਟਕਦੇ ਨੇ। ਉਹਦੇ ਨਾਲੋਂ 100 ਗੁਣਾ ਜ਼ਿਆਦਾ ਸੁੱਖ ਕਰਮ ਦੇਵ ਲੋਕ 'ਚ ਹੈ, ਫਿਰ ਇਸੇ ਤਰ੍ਹਾਂ ਦੇ ਨਾਲ ਜਾਨ ਦੇਵ ਪਰਜਾ ਪਰ ਲੋਕ 'ਚ ਹੈ, ਫਿਰ ਵਰਨ ਲੋਕ ਹੈ, ਫਿਰ ਸ਼ਿਵ ਲੋਕ ਹੈ, ਫਿਰ ਵਿਕੁੰਠ ਧਾਮ। ਵਿਖੁੰਠ ਧਾਮ ਦੇ ਅੰਦਰ 1 ਕਰੋੜ ਖਰਬ ਗੁਣਾ ਜ਼ਿਆਦਾ ਸੁੱਖ,
ਉਹ ਵੀ ਕਹਿੰਦੇ ਨੇ ਵੀ ਕਦ ਸਾਡਾ ਪੂਰਾ ਹੋਵੇ ਸਵਰਗ ਫਿਰ ਅਸੀਂ ਮਨੁੱਖ ਬਣੀਏ। ਮਹਾਰਾਜ ਨੇ ਕੋਈ ਐਵੇਂ ਨਹੀਂ ਕਵਿਤਾ ਰਚੀ ਹੈ ਬਈ ਟੱਪੇ ਜੋੜੇ ਨੇ, ਇਹ ਸੱਤ ਹੈ ਸਾਧ ਸਿੰਘ ਜੀ ਜਿੰਨੀ ਬਾਣੀ, ਇਹਨੂੰ ਕੋਈ ਵੀ ਨਾ ਚੈਲੰਜ ਨਹੀਂ ਕਰ ਸਕਦਾ ਸਾਰੇ ਬ੍ਰਹਮੰਡਾਂ 'ਚ, ਕਿਉਂਕਿ ਇਹ ਅਕਾਲ ਪੁਰਖ ਦੀ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਦੇ ਲਾ ਲਓ। ਕਹਿੰਦੇ ਉਹੀ ਮੈਂ ਗਿਆਨ ਦਿੰਦਾ ਜਿਹੜਾ ਮੈਨੂੰ ਉੱਪਰੋਂ ਦਰਗਾਹ 'ਚੋਂ ਆ ਰਿਹਾ, ਇਹ ਬਾਣੀ ਅਕਾਲ ਪੁਰਖ ਦੀ ਆ ਰਹੀ ਹੈ। ਸੋ ਉਹ ਬਾਣੀ ਇਹ ਕਹਿੰਦੀ ਹੈ, ਗੁਰਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ, ਗੁਰੂ ਦੀ ਸੇਵਾ ਕਰਨ ਤੇ ਭਗਤੀ ਕਰਨ ਵਾਸਤੇ ਤੈਨੂੰ ਇਹ ਦੇ
ਇਹਨੂੰ ਦੇਵਤਾ ਚਾਹੁੰਦੇ ਨੇ, ਤੂੰ ਇਹ
ਪਰਮੇਸ਼ਰ ਦੇ ਭਜਨ ਵਿੱਚ ਲਾਏ। ਭਜੋ ਗੋਬਿੰਦ ਪੂਰ ਪਾਤਸ਼ਾਹ, ਉਹ ਦੇਖਿਓ ਸਾਧ ਸਿੰਘ ਜੀ ਭੁੱਲ ਨਾ ਜਾਇਓ ਮਹਾਰਾਜ, ਐਂ ਕਹਿੰਦੇ ਨੇ ਜਿਵੇਂ ਵਾਰ ਵਾਰ ਸਮਝਾਉਂਦੇ ਨੇ ਸਾਨੂੰ, ਦੇਖਿਓ ਕਿਤੇ ਭੁੱਲ ਨਾ ਜਾਇਓ, ਪਿਆਰ ਨਾਲ ਕਹਿੰਦੇ। ਭਜੋ ਗੋਬਿੰਦ ਭੁੱਲ ਮਤ ਜਾਓ, ਮਾਨਸ ਜਨਮ ਕਹਿ ਇਹੀ ਲਾਓ, ਆਹੀ ਲਾਇਆ ਤੇਰਾ, ਬਾਕੀ ਜਿਹੜੀਆਂ ਗੱਲਾਂ 'ਚ ਤੂੰ ਪਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਹੋ, ਤੇ ਕਿਸੇ ਕੰਮ 'ਚ ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ
ਲੱਗ ਕਾਰਗ੍ਰਸੀ ਨਹੀਂ ਕਾਇਆ, ਜਬ ਲੱਗ ਵਿਕਲ ਪਈ ਨਹੀਂ ਬਾਣੀ, ਭੱਜ ਲੈ ਰੇ ਮਨ ਸਾਰੰਗ ਪਾਣੀ, ਭੱਜ ਲੈ ਜਿਵੇਂ ਪਪੀਹਾ ਪਿਰੋ ਪਿਰੋ ਕਰਦਾ, ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਰੀ ਜਾ, ਹਟਣਾ ਉਹਦਾ ਭਜਨ ਕਰਦਾ ਆਪਣਾ ਭਜਸ ਭਜਸ ਕਾ ਭਾਈ, ਜੇ ਕਹਿੰਦਾ ਜੀ ਮੈਂ ਜਪੂੰਗਾ ਜੀ ਨਾਮ ਕਰ ਜਾਵੇਗਾ, ਕਹਿੰਦੇ ਮੁੰਡੇ ਦਾ ਵਿਆਹ ਕਰ ਲਾ, ਮੈਂ ਜੀ ਆਹ ਪੈਨਸ਼ਨ 'ਤੇ ਰਿਟਾਇਰ ਹੋ ਕੇ ਫਿਰ ਜਪੂ, ਨਹੀਂ ਜਪ ਹੁੰਦਾ ਇਸ ਤਰ੍ਹਾਂ ਜ਼ੋਰ ਲਾ ਲਵੇ।
ਇਹ ਤਾਂ ਤੀਰ ਹੈ ਜਿਹਦੇ ਹਿਰਦੇ 'ਚ ਲੱਗ ਗਿਆ ਉਹ ਤਾਂ ਫਿਰ ਬੇਸੁੱਧ ਹੋ ਜਾਂਦਾ, ਜਿਹੜਾ ਸਲਾਹਾਂ 'ਚ ਪੈਂਦਾ ਉਹਨੂੰ ਅਜੇ ਬਾਣ ਹੀ ਨਹੀਂ ਲੱਗਿਆ, ਜਦ ਬਾਣ ਲੱਗ ਜਾਣਾ ਫਿਰ ਨਹੀਂ ਦੇਰ ਲੱਗਿਆ ਕਰਦੀ। ਆਵੇ ਅੰਤ ਨਾ ਭਜਿਆ ਜਾਈ, ਜੋ ਕੁਛ ਕਰੇ ਸੋਈ ਅਵਸਾਰ, ਫਿਰ ਪਛਤਾਵੋ ਨਾ ਪਾਵੋ ਪਾ, ਕਰਨਾ ਹੋ ਤੋ ਸੋ ਨਹੀਂ ਕੀ ਹੋ ਪਰਿਓ ਲੋਭ ਕੇ ਫੰਦ, ਨਾਨਕ ਸਮਿਓ ਰਮ ਗਏ ਹੋ ਅਬ ਕਿਉਂ ਰੋਵ ਤੰਦ, ਹੁਣ ਕਿਉਂ ਰੋਣਾ, ਹੁਣ ਤਾਂ ਕਾਲ ਨੇ ਗਲੇ ਵਿੱਚ ਆ ਕੇ ਫਾਂਸੀ ਪਾ ਲਈ, ਹੁਣ ਤਾਂ ਰੋਣ ਦਾ ਕੋਈ ਫਾਇਦਾ ਨਹੀਂ, ਫਿਰ ਇਹ ਕਾਲ ਇਹੋ ਜਿਹਾ ਲੁਕਮਾ ਦੁਸ਼ਮਣ ਹੈ, ਇਹ ਕੋਈ ਨਹੀਂ ਪਤਾ, ਨਾ ਵਾਰਕ ਨਾ ਜੋਬ ਨੇ ਨਾ ਬਿਰਦੀ ਕਸ਼ਬੰਦ, ਉਹ ਬੇਰਾ ਨਾ ਬੁੱਝਿਆ ਜੋ ਆਏ ਪਰੇ ਜਮ ਫੰਦ, ਪਤਾ ਨਹੀਂ ਕਿਹੜੇ ਵੇਲੇ ਜਮਾਂ ਦਾ ਫੰਦਾ ਪੈ ਜਾਵੇ। ਸੋ ਇਸ ਤਰ੍ਹਾਂ ਉਸ ਰਾਜੇ ਨੇ ਰਾਜ ਭਾਗ ਛੱਡਤਾ, ਬੜਾ ਚੰਗਾ ਸੀ ਸਾਡੇ ਨਾਲੋਂ ਕਰੋੜਾਂ ਗੁਣਾ ਚੰਗਾ ਸੀ, ਐਡਾ ਸੁੱਖ ਛੱਡ ਕੇ ਪਰਮੇਸ਼ਰ ਦੇ ਮਿਲਾਪ ਵਾਸਤੇ ਰਾਜ ਰੂਜ ਨੂੰ ਛੱਡ ਕੇ ਪਾਸੇ ਚਲੇ ਗਏ। ਇਸ ਖਿਆਲ ਨਾਲ ਆਇਆ ਕਿ ਜੰਗਲ ਦੇ ਅੰਦਰ ਮਹਾਤਮਾ ਰਿਹਾ ਕਰਦੇ ਸੀ, ਉਹਨਾਂ ਦਿਨਾਂ ਦੇ ਅੰਦਰ ਸਾਰਾ ਇੰਤਜ਼ਾਮ ਹੁੰਦਾ, ਇੰਨਾ ਫਲ ਫਰੂਟ ਹੁੰਦਾ ਵੀ ਕਾਸੇ ਦੀ ਲੋੜ ਹੀ ਨਹੀਂ ਸੀ ਰਹਿੰਦੀ, ਕੰਦ ਮੂਲੇ ਇੰਨੇ ਹੁੰਦੇ ਜੜ੍ਹਾਂ ਵਾਲੇ ਜਿਹੜੇ ਧਰਤੀ ਦੇ ਅੰਦਰ ਹੁੰਦੇ ਨੇ ਅਤੇ ਉੱਪਰਲੇ ਫਲ। ਸੋ ਉੱਥੇ ਗਿਆ, ਖਿਆਲ ਆਇਆ ਮਨ ਦੇ ਅੰਦਰ ਫਿਰ ਵੀ ਮੈਂ ਰਾਜਾ, ਕਿਤੇ ਲੋੜ ਪੈ ਜਾਂਦੀ ਹੈ, ਤਿੰਨ ਲਾਲ ਲੈ ਗਿਆ ਨਾਲ ਕਰੋੜਾਂ ਰੁਪਈਏ ਦੇ। ਇੱਕ ਚੋਰ ਨੂੰ ਪਤਾ ਲੱਗ ਗਿਆ ਪਖੰਡੀ ਨੂੰ ਸਾਧ, ਉਹਨੇ ਕਿਹਾ ਵੀ ਰਾਜਾ ਜਾ ਰਿਹਾ ਹੈ ਤੋਂ ਲਾਲ ਲਈਏ ਕਿਸੇ ਤਰੀਕੇ ਨਾਲ। ਸੋ ਰਾਜਾ ਚਲਿਆ ਗਿਆ, ਲੇਕਿਨ ਉਹਨੂੰ ਕੋਈ ਮਿਲ ਨਹੀਂ ਰਿਹਾ ਮਹਾਤਮਾ, ਅਤੇ ਜਿੱਥੇ ਵੀ ਜਾਂਦਾ ਸੰਗਤ 'ਚ ਉਹ ਕਹਿੰਦੇ ਆ ਜਾਥੇ ਹੀ ਤੂੰ ਗੁਰੂ ਧਾਰਨ ਨਹੀਂ ਕਰਦਾ, ਤੇਰਾ ਨਾਮ ਨਹੀਂ ਚੱਲਣਾ, ਅਤੇ ਇਹ ਨਗੁਰੇ ਦੀ ਭਗਤੀ ਕਿਸੇ ਲੇਖੇ 'ਚ ਨਹੀਂ ਪੈਂਦੀ। ਅੱਜ ਖਿਆਲ ਕਰ ਲਿਆ ਵੀ ਜਿਹੜਾ ਅੱਜ ਤੜਕੇ 2 ਵਜੇ ਇਸ਼ਨਾਨ ਕਰਕੇ ਜਦ ਮੈਂ ਵਾਪਸ ਮੁੜੂੰਗਾ ਦਰਿਆ 'ਚੋਂ, ਜਿਹੜਾ ਪਹਿਲਾਂ ਮਿਲਜੂ ਮੈਂ ਉਹਨੂੰ ਗੁਰੂ ਧਾਰਨ ਕਰ ਲੈਣਾ ਕੋਈ ਹੋਵੇ। ਉਸ ਵੇਲੇ ਉਹ ਜਿਹੜਾ ਮਗਰ ਰਹਿੰਦਾ ਸੀ ਪਖੰਡੀ ਹਰ ਵਕਤ ਇਹਦੇ ਵੀ ਕੱਪੜੇ ਰੱਖੇ ਤਾਂ ਮੈਂ ਚੱਕ ਕੇ ਲੈ ਜਾਂ ਲਾਲ ਲੈ ਜਾਂ, ਉਹਨੇ ਹੀ ਮਿਲਣਾ ਸੀ, ਉਹ ਖੜਾ ਹੈ, ਇਹਨੇ ਜਾ ਕੇ ਨਮਸਕਾਰ ਕਰਤੀ, ਉਹ ਆਸ਼ੀਰਵਾਦ ਦੇਣ ਲੱਗ ਗਿਆ, ਕਹਿਣ ਲੱਗਿਆ ਗੁਰੂ ਮਹਾਰਾਜ ਮੈਨੂੰ ਦੀਕਸ਼ਿਤ ਕਰੋ। ਸੁਣਿਆ ਸੁਣਾਇਆ ਸੀ, ਕਹਿੰਦਾ ਦੇਖੋ ਬੇਟਾ ਇਸ ਤਰ੍ਹਾਂ ਕਰਨਾ, ਪਰ ਗੁਰੂ ਦਕਸ਼ਿਣਾ ਦੇ, ਕਹਿੰਦੇ ਮੇਰੇ ਕੋਲ ਤਾਂ ਕੁਛ ਨਹੀਂ, ਕਹਿੰਦੇ ਜਿਹੜੇ 3 ਲਾਲ ਲੈ ਕੇ ਆਏ ਉਹਦੀ ਦਕਸ਼ਿਣਾ ਦੇ ਦੇ। ਜਾਣ ਗਿਆ ਵੀ ਇਹ ਤਾਂ ਅੰਤਰਜਾਮੀ ਹੈ, ਭਰੋਸਾ ਵੱਜ ਗਿਆ ਉਹਦਾ ਪੂਰਾ, ਲਾਲ ਲੈ ਲਏ, ਕਹਿੰਦੇ ਇੱਥੇ ਹੀ ਖੜੀ ਜਾਥੇ ਮੈਂ ਮੁੜ ਕੇ ਨਹੀਂ ਆਉਂਦਾ। ਹੁਣ ਰਾਜੇ ਦਾ ਦ੍ਰਿੜ ਇਰਾਦਾ ਸੀ, ਉੱਥੇ ਹੀ ਖੜ ਗਿਆ। ਦਿਨ ਲੰਘਦੇ ਗਏ, ਮਹੀਨੇ ਲੰਘੇ, ਸ਼ਰਧਾ ਭਾਵਨਾ ਐਸੀ ਚੀਜ਼ ਹੈ ਜੇ ਅਧੂਰਾ ਵੀ ਹੋਵੇ ਤਾਂ ਵੀ ਪਰਮੇਸ਼ਰ ਜਿਹੜਾ ਬੇਇਨਸਾਫੀ ਨਹੀਂ ਕਰਦਾ। ਅਤੇ ਉਹਨਾਂ ਨੇ ਉਸ ਵੇਲੇ ਆਏ ਆ ਕੇ ਰੂਪ ਬਣਾਇਆ, ਕਹਿਣ ਲੱਗੇ ਪ੍ਰੇਮੀਆ ਤੂੰ ਇੱਥੇ ਖੜਾ ਹੈ? ਕਹਿੰਦੇ ਮੇਰੇ ਗੁਰੂ ਮਹਾਰਾਜ ਕਹਿ ਗਏ। ਕਹਿੰਦੇ ਉਹ ਤਾਂ ਠੱਗ ਸੀ। ਕਹਿੰਦੇ ਨਾ, ਮੇਰੇ ਕੋਲ ਮੇਰੇ ਗੁਰੂ ਦੀ ਨਿੰਦਿਆ ਨਾ ਕਰਿਓ, ਉਹ ਤਾਂ ਪੂਰਾ ਸੀ। ਬਥੇਰਾ ਬਹਿਕਾਇਆ, ਬਹਿਕਾਵੇ 'ਚ ਨਾ ਆਇਆ। ਕਹਿੰਦਾ ਉਹ ਤਾਂ ਪੂਰੇ ਸੀ, ਅਸੀਂ ਤਾਂ ਜਦੇ ਆ ਜਾਂਦੇ ਹਾਂ ਮਾੜੀ ਜਿਹੀ ਨਿੰਦਿਆ ਕਰ ਦਿਓ, ਆ ਜਾਂਦੇ ਹਾਂ ਸਾਰੇ। ਸੋ ਜਦ ਇੰਨੀ ਦੇਖਿਆ ਵੀ ਦ੍ਰਿੜ ਇਰਾਦਾ ਹੈ, ਕਹਿਣ ਲੱਗੇ ਵੀ ਮੈਂ ਤੇਰੇ ਗੁਰੂ ਨੂੰ ਲਿਆਉਣਾ। ਗੁਰੂ ਕੋਲ ਪਹੁੰਚੇ, ਉਹ ਕਹਿੰਦੇ ਪਖੰਡੀ, ਉੱਥੇ ਤੂੰ ਉਹਨੂੰ ਕਢਾਇਆ ਆ ਲਾਲ ਲੈ ਕੇ, ਤੈਨੂੰ ਪਤਾ ਨਰਕਾਂ ਦਾ ਡਰ ਦਿਖਾ ਤਾਂ ਵੀ ਆਇਆ, ਨਰਕ ਨੇ ਤੇਰੇ ਵਾਸਤੇ, ਜਾ ਰਾਜੇ ਨੂੰ ਕਹਿ। ਉੱਥੇ ਚਲਿਆ ਗਿਆ ਰਾਜੇ ਦੇ ਕੋਲ, ਕਹਿਣ ਲੱਗਿਆ ਵੀ ਹੁਣ ਤੂੰ ਕਿਤੇ ਜਾ ਕੇ ਬੈਠ ਸਕਦਾ, ਭਜਨ ਕਰ। ਉਹ ਕਹਿੰਦਾ ਗੁਰੂ ਜੀ ਮੈਂ ਤੁਹਾਡਾ ਸੰਗ ਨਹੀਂ ਛੱਡਣਾ। ਕਹਿੰਦਾ ਮੈਂ ਤਾਂ ਚੋਰ ਹਾਂ, ਮੈਂ ਠੱਗ ਹਾਂ, ਬਥੇਰਾ ਕਹੀ ਜਾਂਦਾ, ਉਹ ਨਹੀਂ ਕਰਦਾ। ਅਖੀਰ ਪਰਮੇਸ਼ਰ ਪ੍ਰਗਟ ਹੋ ਗਿਆ, ਕਹਿਣ ਲੱਗੇ ਵੀ ਇਹ ਠੱਗ ਹੈ। ਕਹਿੰਦਾ ਨਾ, ਹੇ ਪ੍ਰਭੂ ਆਹੀ ਹੈ ਜਿਹਨੇ ਤੈਨੂੰ ਮਿਲਾਤਾ, ਮੈਂ ਤਾਂ ਇਹਦੇ ਚਰਨਾਂ 'ਤੇ ਹੀ ਪੈਣੇ, ਅਤੇ ਇਹਦੇ ਵਿੱਚ ਕੋਈ ਘਾਟ ਤੁਸੀਂ ਸਮਝਦੇ ਹੋ, ਤੁਸੀਂ ਜਾਣੋ ਇਹ ਜਨ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਗੁਰੂ ਦਾ ਭਰੋਸਾ ਜਦ ਤੱਕ ਨਹੀਂ ਹੁੰਦਾ ਮਨ ਦੇ ਅੰਦਰ, ਓਨੀ ਦੇਰ ਤੱਕ ਨਹੀਂ ਗੱਲ ਬਣਦੀ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਵਚੀਤ। ਪਰ ਜੇ ਗੁਰੂ ਪੂਰਾ ਮਿਲ ਜਾਵੇ ਫਿਰ ਤਾਂ ਭਰੋਸਾ ਹੋ ਜਾਣਾ ਚਾਹੀਦਾ। ਸਾਹ ਸਿੰਘ ਜੀ ਕਿੰਨਾ ਭਰੋਸਾ ਹੋਣਾ ਚਾਹੀਦਾ? ਚਾਰ ਭਰੋਸੇ ਹੁੰਦੇ ਨੇ। ਪਹਿਲਾ ਤਾਂ ਇਹ ਹੁੰਦਾ ਵੀ ਮੇਰਾ ਜਿਹੜਾ ਗੁਰੂ ਹੈ ਉਹ ਬਹੁਤ ਚੰਗਾ ਸੰਤ ਹੈ। ਦੂਸਰਾ ਹੁੰਦਾ ਹੈ ਵੀ ਮੇਰਾ ਗੁਰੂ ਸਾਰੇ ਸੰਤਾਂ ਨਾਲੋਂ ਚੰਗਾ ਸੰਤ ਹੈ। ਤੀਸਰਾ ਹੁੰਦਾ ਵੀ ਜਿਹੜਾ ਮੇਰਾ ਗੁਰੂ ਹੈ ਉਹ ਰੱਬ ਵਰਗਾ ਹੈ। ਚੌਥਾ ਹੁੰਦਾ ਵੀ ਉਹ ਤਾਂ ਹੈ ਹੀ ਰੱਬ, ਵੀ ਇਹਦੇ 'ਚ ਤਾਂ ਗੁੰਜਾਇਸ਼ ਹੀ ਨਹੀਂ ਕੋਈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੰਗਤ 'ਚ ਬੈਠੇ ਨੇ, ਪੁੱਛਣ ਲੱਗ ਗਏ, ਕਹਿੰਦੇ ਕਿਉਂ ਭਾਈ ਵਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾਲ ਨੌਵਾਂ ਖੰਡਾਂ ਸੱਤਾਂ ਦੀਪਾਂ ਜਿੱਥੇ ਤੱਕ ਵੀ ਪ੍ਰਿਥਵੀ ਸੀ ਸਾਰੇ ਰਹੇ ਹੋ ਅਤੇ ਸਾਰੇ ਕੌਤਕ ਤੁਸੀਂ ਦੇਖੇ ਨੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿਣ ਲੱਗੇ ਮਹਾਰਾਜ ਉਹ ਤਾਂ ਪੂਰਨ ਸੰਤ ਸੀਗੇ। ਮਹਾਰਾਜ ਚੁੱਪ ਕਰ ਗਏ। ਕਹਿੰਦੇ ਹੌਲੀ ਦੇ ਕੇ ਕਿਹਾ, ਅੱਛਾ ਭਾਈ ਤੂੰ ਸੰਤ ਹੋਇਆ। ਬਾਬਾ ਜੀ ਨੂੰ ਪੁੱਛਿਆ, ਬਾਬਾ ਬੁੱਢਾ ਜੀ ਨੂੰ, ਕਿ ਤੁਸੀਂ ਵੀ 8 ਸਾਲ ਦੇ ਸੀ ਜਦ ਆ ਗਏ ਮਹਾਰਾਜ ਦੀ ਸੰਗਤ 'ਚ, ਬੜੇ ਕੌਤਕ ਤੁਸੀਂ ਸੁਣੇ, ਬਹੁਤ ਦੇਖੇ, ਅਤੇ ਕਰਤਾਰਪੁਰ ਜਦ ਆਪ ਰਹੇ ਤੁਸੀਂ ਉਹਨਾਂ ਦੀ ਸੰਗਤ ਪੂਰੀ ਕਰੀ, ਕਿੰਨੇ ਸਾਲ ਰਹੇ? 20 ਸਾਲ। ਬਈ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਿਆ? ਕਹਿੰਦੇ ਮਹਾਰਾਜ ਮੈਂ ਤਾਂ ਬਹੁਤ ਪਰਖ ਪਰਖ ਕੇ ਦੇਖਿਆ, ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀਗੇ। ਸਾਰਿਆਂ ਨੂੰ ਪੁੱਛਿਆ, ਆਪਣਾ ਆਪਣਾ ਅਕੀਦਾ ਦੱਸਤਾ। ਅਖੀਰ ਸਾਰੀ ਸੰਗਤ ਨੇ ਪੁੱਛਿਆ, ਹੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਵੀ ਦੱਸੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਨੇ? ਉਸ ਵੇਲੇ ਮਹਾਰਾਜ ਦੇ ਨੇਤਰਾਂ 'ਚ ਜਲ ਆ ਗਿਆ, ਕੋਏ ਕੋਲੋਂ ਦੋ ਹੰਝੂ ਹੇਠਾਂ ਨੂੰ ਤੁਰੇ, ਭਾਵ ਬਦਲ ਗਿਆ, ਨੇਤਰ ਖੋਲ੍ਹੇ, ਰਸ ਦੇ ਭਰੇ ਹੋਏ, ਹੱਥ ਮੰਨੇ ਹੋਏ ਨੇ। ਕਹਿੰਦੇ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਬਾਰੇ ਪੁੱਛਦੇ ਹੋ? ਕਹਿੰਦੇ ਉਹ ਤਾਂ ਕਰੋੜਾਂ ਬ੍ਰਹਮੰਡਾਂ ਦੇ ਮਾਲਕ, ਆਪ ਪਰਮੇਸ਼ਰ, ਆਪ ਨਾਰਾਇਣ, ਕਲਾ ਤਾਰ, ਜਗਮੈ ਪਰਮਰੇ। ਉਹਦਾ ਆਪ ਹੀ ਆਏ ਸੀ ਗੁਰੂ ਰੂਪ ਹੋ ਕੇ। ਸਾਰਿਆਂ ਨੇ ਨਮਸਕਾਰ ਕਰਤੀ, ਪਾਤਸ਼ਾਹ ਸਾਨੂੰ ਇਹ ਸੋਚੀ ਨਾ ਰਹੀ। ਕੋਈ ਕਹਿੰਦੇ ਅਸੀਂ ਤਲਵੰਡੀ ਵਾਲੇ ਸਮਝਦੇ ਰਹੇ, ਕੋਈ ਕਹਿੰਦੇ ਅਸੀਂ ਕਾਲੂ ਜੀ ਦੇ ਲੜਕੇ ਸਮਝਦੇ ਰਹੇ, ਕੋਈ ਕਹਿੰਦਾ ਅਸੀਂ ਕਰਤਾਰਪੁਰ ਵਾਲੇ ਸਮਝਦੇ ਰਹੇ, ਕਰਤਾਰਪੁਰ ਮਹਾਤਮਾ ਦੇ ਸੇਵਕਾਂ ਸੀ, ਸਾਨੂੰ ਨਹੀਂ ਸੀ ਪਤਾ, ਆਹ ਨੇਚਾ ਸਾਨੂੰ ਨਾ ਆਇਆ, ਇਸ ਕਰਕੇ ਅਸੀਂ ਭਟਕਦੇ ਫਿਰਦੇ ਹਾਂ। ਪਾਤਸ਼ਾਹ ਤੁਸੀਂ ਇਹ ਨੇਚਾ ਕਰਕੇ ਆਪ ਇਹ ਪਰਮੇਸ਼ਰ ਬਣ ਗਏ। ਸੋ ਬਾਣੀ ਇਹ ਕੀ ਕਹਿੰਦੀ ਹੈ? ਬਾਣੀ ਕਹਿੰਦੀ ਹੈ ਗੁਰੂ ਜੋਤ ਜੋ ਹੋਇਆ ਕਰਦੀ ਹੈ ਉਹਦੇ ਵਿੱਚ ਤੇ ਵਾਹਿਗੁਰੂ 'ਚ ਕੋਈ ਭੇਤ ਨਹੀਂ ਹੋਇਆ ਕਰਦਾ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ, ਗੁਰ
ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਕੇ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਨਾ
ਸਤਿਗੁਰ ਜੈ ਵਡਵਰ ਨਾ ਕੋਏ ਗੁਰ ਪਾਰ ਬ੍ਰਹਮ ਪਰਮੇਸ਼ਰ ਸੋ ਇਹ ਤੋਂ ਨੇਚਾ ਜੀ ਦਾ ਘੱਟ ਹੈ ਉਹ ਡਾਵਾਂਡੋਲ ਹੋ ਜਾਂਦਾ ਸਾਹ ਸਿੰਘ ਜੀ ਬ੍ਰਹਮ ਬਿੰਦੇ ਸੋ ਸਤਿਗੁਰ ਕਹੀ ਹੈ ਨਿਸ਼ਾਨੀ ਕੀ ਹੈ ਉਹ ਹਰ ਵਕਤ ਬ੍ਰਹਮ 'ਚ ਰਹਿੰਦਾ ਉਹਦੀ ਨਿਸ਼ਾਨੀ ਇਸ ਤਰ੍ਹਾਂ ਨਾਲ ਖੋਲ ਕੇ ਵੀ ਲਿਖੀ ਹੈ
ਨਿਰਵੈਰ ਨਿਰਾਤਾਰੀ ਨਿਰਵੈਰ ਨਿਰਾਤਾਰੀ ਸਤਿਗੁਰ ਪੁਰਖ ਜੀ ਐਸੇ ਗੁਰੂ ਦੇ ਉੱਤੇ ਜਦ ਤੱਕ ਨੇਚਾ ਨਹੀਂ ਆਉਂਦਾ ਵੀ ਅਕਾਲ ਪੁਰਖ ਤੇ ਇਹਦੇ ਵਿੱਚ ਕੋਈ ਭੇਦ ਨਹੀਂ ਤੇ ਦੋਏ ਇੱਕ ਮਿੱਕ ਹੋਇਆ ਕਰਦੇ ਨੇ। ਉਹ ਅਕਾਲ ਪੁਰਖ ਦਾ ਸਗੁਣ ਸਰੂਪ ਹੈ ਤੇ ਵਾਹਿਗੁਰੂ ਦਾ ਆਪਣਾ ਨਿੱਜ ਸਰੂਪ ਨਿਰਗੁਣ ਸਾਰੇ ਸਮਾਇਆ ਹੋਇਆ। ਸੋ ਇਹ ਮਹਾਰਾਜ ਕਹਿਣ ਲੱਗੇ ਗੁਰੂ ਦਸ਼ਮੇਸ਼ ਪਿਤਾ ਮਾਤਾ ਜੀ ਨੂੰ ਇਹ ਜਦ ਤੱਕ ਆਦਮੀ ਦੇ ਮੰਦਰ ਐਸਾ ਭਰੋਸਾ ਨਹੀਂ ਬੱਝਦਾ ਇਹ ਦੂਸਰਾ ਡੰਡਾ ਨਹੀਂ ਚੜਿਆ ਕਰਦਾ ਨਾਮ ਦਾ। ਸੋ ਪਹਿਲਾ ਹੁੰਦਾ ਵਾਹਿਗੁਰੂ ਤੇ ਭਰੋਸਾ, ਦੂਸਰਾ ਹੁੰਦਾ ਗੁਰੂ ਤੇ ਭਰੋਸਾ, ਤੀਸਰਾ ਭਰੋਸਾ ਹੁੰਦਾ ਹੈ ਵੀ ਜਿਹੜਾ ਨਾਮ ਜਪਣਾ ਨਾਮ ਜਪਣਾ ਕਹਿੰਦੇ ਨੇ ਵੀ ਇਹ ਕੀ ਚੀਜ਼ ਹੋਈ ਨਾਮ ਦੇ ਉੱਤੇ ਭਰੋਸਾ ਹੁੰਦਾ। ਸਭ ਤੋਂ ਵੱਡੀ ਸ਼ਕਤੀ ਨਾਮ ਹੈ, ਆਦਿ ਵਿੱਚ ਵੀ ਨਾਮ ਸੀ, ਉਸਨੂੰ ਸ਼ਬਦ ਕਹਿੰਦੇ ਨੇ। ਈਸਾਈਅਤ ਦੇ ਅੰਦਰ ਕਹਿੰਦੇ ਨੇ ਕਿ ਇੱਕ ਸ਼ਬਦ ਸੀ ਸੰਸਾਰ ਦੀ ਕ੍ਰੀਏਸ਼ਨ ਤੋਂ ਪਹਿਲਾਂ, ਲੋਗਾਸ ਸੀ, ਇੱਕ ਸ਼ਬਦ ਇਹ ਸੀ। ਸਾਇੰਸ ਵੀ ਕਹਿੰਦੀ ਹੈ ਕਿ ਇਹ ਜਿਹੜਾ ਸਾਰਾ ਜਿੰਨਾ ਕੁਛ ਦਿਸਦਾ ਇੱਕ ਸ਼ਬਦ ਵਿੱਚੋਂ ਹੋਇਆ, ਉਹ ਬਿਗ ਬੈਂਗ ਕਹਿੰਦੇ ਨੇ। ਲੇਕਿਨ ਉਹ ਬਹਾਂ ਕੇ ਸਟੇਜ ਬਣ ਗਈ ਹੈ, ਪਹਿਲਾਂ ਓਂਕਾਰ ਸੀ, ਇੱਕ ਤੋਂ ਬਾਅਦ ਓਂਕਾਰ ਕਰਕੇ ਸਾਰਾ ਹੋਇਆ। ਇੱਕ ਓਂਕਾਰ ਫਿਰ ਉਹ ਸਤ ਰਿਹਾ, ਫਿਰ ਨਾਮ ਹੈ। ਉਹ ਨਾਮ ਦੀ ਮਹਿਮਾ ਤੇ ਜਿੰਨੀ ਦੇਰ ਤੱਕ ਭਰੋਸਾ ਨਹੀਂ ਬੱਝਦਾ ਨਾਮ ਨਹੀਂ ਇਹ ਜਪ ਸਕਦਾ। ਸਾਨੂੰ ਮਹਿਮਾ ਦਾ ਪਤਾ ਪੈਸੇ ਦਾ, ਪੈਸੇ ਦੀ ਮਹਿਮਾ ਨੂੰ ਜਾਣਦੇ ਹਾਂ ਵੀ ਪੌਂਡ ਦੀ ਕਿੰਨੀ ਕੀਮਤ ਹੈ, ਡਾਲਰ ਦੀ ਕਿੰਨੀ ਹੈ, ਰੁਪਈਏ ਦੀ ਕਿੰਨੀ ਹੈ। ਇਸੇ ਕਰਕੇ ਬੱਚੇ ਦੌੜੇ ਜਾਂਦੇ ਨੇ ਡਾਲਰਾਂ ਦੇ ਦੇਸ਼ਾਂ, ਕਿਉਂਕਿ ਕੀਮਤ ਉਹਨਾਂ ਦੇ ਮਨ ਵਿੱਚ ਵੱਸ ਗਈ, ਹਰੇਕ ਦੇ ਵੱਸ ਗਿਆ। ਬੇਈਮਾਨ ਨਹੀਂ ਕਰਦਾ, ਧੋਖੇ ਦਿੰਦਾ, ਪਤਾ ਹੈ ਵੀ ਇਹਦੇ ਲੇਖੇ ਦੇਣੇ ਪੈਣਗੇ, ਪਰ ਪੈਸੇ ਦੀ ਮਹਿਮਾ ਵਸੀ ਹੋਈ ਹੈ ਦਿਲ ਦੇ ਅੰਦਰ ਵੀ ਪੈਸਾ ਬਣਾ ਲਈਏ। ਜੋਤਾਂ ਜਗਾਉਂਦਾ, ਤੂਫਾਨ ਦਿੰਦਾ ਵੀ ਹੋਰ ਆ ਜਾਵੇ, ਹੋਰ ਆ ਜਾਵੇ, ਕਿਵੇਂ ਆ ਜਾਵੇ, ਚਾਹੇ ਬਲੈਕ ਕਰਕੇ ਆ ਜਾਵੇ। ਦਵਾਈ ਮਿਲਦੀ ਹੈ ਇੱਥੇ ਕੋਈ? ਸਾਰੇ ਦੁਖੀ ਨੇ ਵੀ ਦਵਾਈ ਇਹ ਨਹੀਂ ਮਿਲਦੀ ਜੀ, ਕੀ ਕਰੀਏ, ਕਿੱਥੋਂ ਮਿਲੋ, ਪ੍ਰੋਬਲਮ ਖੜਾ ਹੋਇਆ। ਖੁਰਾਕ ਨਹੀਂ ਮਿਲਦੀ, ਦੁੱਧ ਨਹੀਂ ਮਿਲਦਾ, ਕੋਈ ਚੀਜ਼ ਮਿਲੇ ਤਾਂ ਸਹੀ, ਸਾਰੇ ਹੀ ਮਿਲਾਵਟਾਂ ਹੀ ਮਿਲਾਵਟਾਂ, ਧੋਖਾ ਹੀ ਧੋਖਾ। ਕਰੈਕਟਰ ਇਹ ਜਾਂਦਾ ਰਿਹਾ ਸਾਡਾ, ਕਿਉਂਕਿ ਅਸੀਂ ਰੱਬ ਦੇ ਸੇਵਕ ਨਹੀਂ ਰਹੇ, ਮਾਇਆ ਦੇ ਪੁਜਾਰੀ ਹੋਏ। ਚੰਗਿਆਈ ਸਾਡੀ ਖੁਸ਼ਲੀ, ਮਹਾਰਾਜ ਕਹਿੰਦੇ ਜਾਂ ਕੋ ਕਰਤਾ ਆਪ ਖਵਾਏ ਖੁਸ਼ਲੇ ਚੰਗਿਆਈ, ਉਹਦੀ ਫਿਰ ਚੰਗਿਆਈ ਜਾਂਦੀ ਰਹਿੰਦੀ ਹੈ।